हेलो फ्रेंड्स, तुहाडा सब दा स्वागत है मेरे यूट्यूब चैनल दे विच। अज आपां गल करांगे कि किवें एक बांझपन जोड़ा जिहड़ा है उह सिलेक्ट करे कि जिथे वह ट्रीटमेंट वास्ते जा रहा है उन्हूं सही सलाह सही ट्रीटमेंट मिलेगा, की चीज़ां देखण दी उन्हूं लोड़ है। ते दूजा, साढ़े हस्पताल विच यानी कि डॉक्टर सुमित्रा सुफत हॉस्पिटल विच ਕਿਹੜੀ ਫੈਸਿਲਿਟੀਜ਼ ਹੈ ਜਿਹੜੀ ਕਿ ਪੇਸ਼ੈਂਟ ਨੂੰ ਆਪਾਂ ਦੇ ਸਕਦੇ ਹਾਂ ਜਿਹਦੇ ਨਾਲ ਆਪਾਂ ਕਾਮਯਾਬੀ ਦਰ ਵਧਾ ਸਕਦੇ ਹਾਂ ਕਿਸੇ ਵੀ ਪ੍ਰੋਸੀਜਰ ਦਾ। ਸੋ ਸਭ ਤੋਂ ਪਹਿਲਾਂ ਇੱਕ ਨਿਸੰਤਾਨ ਜੋੜੇ ਨੂੰ ਦੇਖਣਾ ਚਾਹੀਦਾ ਹੈ ਕਿ ਡਾਕਟਰ ਦੀ ਕੀ ਕੁਆਲੀਫਿਕੇਸ਼ਨ ਹੈ, ਉਹਦਾ ਕਿੰਨਾ ਐਕਸਪੀਰੀਅੰਸ ਹੈ, ਉਹ ਕਿੰਨੇ ਸਾਲ ਤੋਂ ਬਾਂਝਪਨ ਪੇਸ਼ੈਂਟ ਦੇ ਜਿਹੜਾ ਹੈ ਟ੍ਰੀਟਮੈਂਟ ਕਰ ਰਿਹਾ, ਕਿ ਉਸ ਹਸਪਤਾਲ ਵਿੱਚ ਸਾਰੀ ਫੈਸਿਲਿਟੀਜ਼ ਹੈ, ਉਹਨੂੰ ਥਾਂ ਥਾਂ ਤਾਂ ਨਹੀਂ ਜਾਣਾ ਪਏਗਾ ਕੋਈ ਵੀ ਟੈਸਟ ਕਰਾਉਣ ਵਾਸਤੇ ਕਿਸੇ ਹੋਰ ਚੀਜ਼ ਵਾਸਤੇ, ਯਾਨੀ ਕਿ ਥਾਂ ਉਹ ਜਾਏ ਸਕੈਨ ਕਰਾਉਣ ਵਾਸਤੇ, ਫਿਰ ਦੂਜੀ ਥਾਂ ਉਹ ਲੈਬੋਰਟਰੀ ਵਿੱਚ ਜਾਏ ਲੈਬ ਟੈਸਟ ਕਰਾਉਣ ਵਾਸਤੇ, ਕਿ ਉਹਨੂੰ ਸਹੀ ਸਲਾਹ ਸਹੀ ਜਾਣਕਾਰੀ ਸਹੀ ਕੌਂਸਲਿੰਗ ਮਿਲ ਰਹੀ ਹੈ, ਕਿ ਉਹ ਜਿਹੜਾ ਸੈਂਟਰ ਜਿੱਥੋਂ ਟ੍ਰੀਟਮੈਂਟ ਕਰਾ ਰਿਹਾ ਹੈ ਉਹ ਪ੍ਰਮਾਣਿਤ ਹੈ ਗਵਰਨਮੈਂਟ ਆਫ ਇੰਡੀਆ ਵਾਸਤੇ, ਉਹ ਰੈਕੋਗਨਾਈਜ਼ਡ ਹੈ ਟ੍ਰੀਟਮੈਂਟ ਵਾਸਤੇ, ਕਿ ਉਹ ਡਾਕਟਰ ਕਰ ਵੀ ਸਕਦਾ ਹੈ ਟ੍ਰੀਟਮੈਂਟ ਕਿ ਨਹੀਂ ਕਰ ਸਕਦਾ। ਸੋ ਸਭ ਤੋਂ ਪਹਿਲਾਂ ਆਉਂਦੀ ਹੈ ਟ੍ਰੀਟ ਕਿ ਡਾਕਟਰ ਦੀ ਕੀ ਐਕਸਪਰਟਾਈਜ਼ ਹੈ ਜਿੱਥੇ ਉਹ ਜਾ ਰਿਹਾ ਹੈ। ਦੂਜੀ ਗੱਲ ਹੈ ਡਾਕਟਰ ਦੀ ਅਵੇਲੇਬਿਲਿਟੀ ਹੈ, ਡਾਕਟਰ ਜਿਹੜਾ ਹੈ ਉੱਥੇ ਉਹ ਸਾਰੇ ਪ੍ਰੋਸੀਜਰਸ ਖੁਦ ਕਰਦਾ ਹੈ ਕਿ ਨਹੀਂ ਕਰਦਾ, ਕਿ ਡਾਕਟਰ ਦੇ ਹੋਰ ਬਹੁਤ ਜੂਨੀਅਰ ਡਾਕਟਰਸ ਹੈ ਜਿਹੜੇ ਕਿ ਉਹ ਅੰਡਾ ਕੱਢਦੇ ਹੈ ਫਾਈਨਲ ਕੰਮ ਪੇਸ਼ੈਂਟ ਦਾ ਕਰਦੇ ਹੈ। ਸੋ ਇਹ ਬਹੁਤ ਦੇਖਣ ਦੀ ਜ਼ਰੂਰਤ ਹੈ ਕਿ ਜਿਹੜੇ ਹਸਪਤਾਲ ਉਹ ਟ੍ਰੀਟਮੈਂਟ ਕਰਾਉਣ ਵਾਸਤੇ ਜਾ ਰਿਹਾ ਹੈ, ਜਿੱਥੇ ਉਹਨੇ ਪੈਸੇ ਸਪੈਂਡ ਕਰਨੇ ਹੈ, ਆਪਣੇ ਇਮੋਸ਼ਨਸ ਇਨਵੈਸਟ ਕਰਨੇ ਹੈ, ਆਪਣਾ ਟਾਈਮ ਇਨਵੈਸਟ ਕਰਨਾ ਹੈ, ਉਦੋਂ ਆਹ ਸਾਰੀ ਫੈਸਿਲਿਟੀਜ਼ ਮਿਲ ਸਕਦੀ ਹੈ ਕਿ ਨਹੀਂ ਮਿਲ ਸਕਦੀ ਆ। ਤੀਜੀ ਜਿਹੜੀ ਗੱਲ ਹੈ ਉਹ ਆਉਂਦੀ ਹੈ ਕਿ ਇਕੁਇਪਮੈਂਟ ਕੀ ਹੈ ਡਾਕਟਰ ਕੋਲ, ਕਿ ਉਹਦੇ ਕੋਲ ਸਾਰਾ ਇਕੁਇਪਮੈਂਟ ਜਿਹੜਾ ਹੈ ਉਹ ਅਵੇਲੇਬਲ ਹੈ ਕਿ ਨਹੀਂ ਹੈ, ਕਿ ਪੇਸ਼ੈਂਟ ਨੂੰ ਜਿਹੜੇ ਕਿ ਬੈਸਟ ਫੈਸਿਲਿਟੀ ਮਿਲ ਸਕਦੀ ਹੈ, ਕਿ ਉਹਨੂੰ ਦਿੱਲੀ ਬੋਂਬੇ ਬਾਹਰ ਇੰਡੀਆ ਤੋਂ ਛੱਡ ਕੇ ਨਾ ਜਾਣਾ ਪਏ, ਉਹਨੂੰ ਉਹ ਫੈਸਿਲਿਟੀਜ਼ ਉਸ ਹਸਪਤਾਲ ਵਿੱਚ ਮਿਲ ਰਹੀਆਂ ਕਿ ਨਹੀਂ ਮਿਲ ਰਹੀਆਂ। ਸੋ ਇਹ ਚੀਜ਼ਾਂ ਇੱਕ ਪੇਸ਼ੈਂਟ ਨੂੰ ਬਹੁਤ ਲੋੜ ਹੈ ਕਿ ਉਹ ਡਿਸਾਈਡ ਕਰੇ, ਮਨ ਬਣਾਏ ਕਿ ਉਹ ਉਹਨੇ ਕਿੱਥੋਂ ਟ੍ਰੀਟਮੈਂਟ ਕਰਾਉਣਾ। ਹੁਣ ਆਪਾਂ ਗੱਲ ਕਰਾਂਗੇ ਕਿ ਮੇਰੇ ਹੋਸਪਿਟਲ ਵਿੱਚ ਕੀ ਸਪੈਸ਼ਲ ਹੈ, ਆਪਾਂ ਕੀ ਟ੍ਰੀਟਮੈਂਟ ਹੈ ਜਿਹੜਾ, ਕੀ ਮਸ਼ੀਨਰੀ ਹੈ, ਕੀ ਇਕੁਇਪਮੈਂਟ ਹੈ, ਕੀ ਐਕਸਪਰਟਾਈਜ਼ ਹੈ ਜਿਹੜਾ ਕਿ ਆਪਾਂ ਪੇਸ਼ੈਂਟ ਨੂੰ ਔਫਰ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਮੈਂ ਇੱਕ ਗੱਲ ਕਹਿਣਾ ਚਾਹੂੰਗੀ ਕਿ ਸਾਡਾ ਜਿਹੜਾ ਕਿ ਪੰਜਾਬ ਵਿੱਚ ਪਹਿਲਾ ਡੈਡੀਕੇਟਿਡ ਇਨਫਰਟੀਲਿਟੀ ਸੈਂਟਰ ਸੀ, ਜਿਹੜਾ ਕਿ ਆਪਾਂ ਨੇ 1996 ਵਿੱਚ ਐਸਟੈਬਲਿਸ਼ ਕੀਤਾ। ਉਸ ਟਾਈਮ 'ਤੇ ਲੋਕਾਂ ਨੇ ਟੈਸਟ ਟਿਊਬ ਬੇਬੀ ਬਾਰੇ ਸੁਣਿਆ ਹੀ ਨਹੀਂ ਸੀ, ਬਾਂਝਪਨ ਦੀ ਜਿਹੜੀ ਸਮੱਸਿਆ ਸੀ ਉਹ ਸਿਰਫ 10% ਫੀਸਦੀ ਸੀ, ਬਹੁਤ ਸਾਰੇ ਪੇਸ਼ੈਂਟਸ ਸੀ ਜਿਹੜੇ ਕਿ ਨੋਰਮਲ ਹੁੰਦੇ ਸੀ, ਨੋਰਮਲ ਕੰਸੀਵ ਕਰ ਜਾਂਦੇ ਸੀ, ਪਰ ਤੇਜ਼ ਤਰ੍ਹਾਂ ਜ਼ਿੰਦਗੀ ਦੇ ਨਾਲ ਜਿਹੜੀ ਆ ਬਾਂਝਪਨ ਦੀ ਸਮੱਸਿਆ ਵੱਧ ਗਈ ਹੈ। ਸੋ ਸਾਡਾ ਇੱਕ ਡੈਡੀਕੇਟਿਡ IVF ਹੋਸਪਿਟਲ, ਮੇਰਾ ਮਿਸ਼ਨ ਸੀ ਕਿ ਮੈਂ ਇੱਕ ਡੈਡੀਕੇਟਿਡ IVF ਸੈਂਟਰ ਬਣਾਵਾਂ, ਕੁਝ ਸਪੈਸ਼ਲ ਕਰਾਂ ਆਪਣੇ ਪੇਸ਼ੈਂਟਸ ਵਾਸਤੇ, ਕਿ ਪੇਸ਼ੈਂਟਸ ਨੂੰ ਆਪਣੀ ਸਟੇਟ ਛੱਡ ਕੇ ਦੂਜੀ ਸਟੇਟ ਨਾ ਜਾਣਾ ਪੜੇ। ਸੋ ਉਸ ਤੋਂ ਬਾਅਦ ਜਿਹੜੀ ਹੈ ਸਾਡੀ ਡਿਗਰੀਜ਼ ਹੈ ਉਹ ਰੈਕੋਗਨਾਈਜ਼ਡ ਕਾਲਜਸ ਤੋਂ ਹੈ, ਐਕਸਪੀਰੀਅੰਸ ਹੈ, ਕਿੰਨੇ ਮਰੀਜ਼ਾਂ ਦਾ ਆਪਾਂ ਟੈਸਟ ਟਿਊਬ ਬੇਬੀ ਕੀਤਾ, ਨਈ ਨਈ ਟੈਕਨੀਕ ਸਿੱਖੀਆਂ, ਕਾਨਫਰੰਸਿਸ ਅਟੈਂਡ ਕੀਤੀਆਂ, ਬੁੱਕਸ ਲਿਖੀਆਂ, ਪੇਪਰਸ ਪ੍ਰੈਜੈਂਟ ਕੀਤੇ, ਆਪਣੀ ਸਟੱਡੀਜ਼ ਪ੍ਰੈਜੈਂਟ ਕੀਤੀਆਂ ਵਰਲਡ ਵਾਈਡ, ਜਿਹੜੀ ਕਿ ਐਪਰੀਸ਼ੀਏਟ ਹੋਈ ਹੈ ਹਰ ਕਾਨਫਰੰਸ ਵਿੱਚ ਜਾ ਕੇ, ਅਤੇ ਤੁਸੀਂ ਸੋਚ ਸਕਦੇ ਹੋ ਕਿ ਕੀ ਐਕਸਪੀਰੀਅੰਸ ਹੋਏਗਾ। ਹੁਣ ਆਪਾਂ ਗੱਲ ਕਰਾਂਗੇ ਕਿ ਕਿਹੜੀ ਬੈਸਟ ਮਸ਼ੀਨਰੀਜ਼ ਅਵੇਲੇਬਲ ਹੈ ਜਿਹਦੇ ਨਾਲ ਆਪਾਂ ਬਾਂਝਪਨ ਦੇ ਟ੍ਰੀਟਮੈਂਟ ਦਾ, ਜਿਹੜਾ ਕਿ IVF ਟ੍ਰੀਟਮੈਂਟ ਹੈ ਜਿਹਨੂੰ ਆਪਾਂ ਟੈਸਟ ਟਿਊਬ ਬੇਬੀ ਕਹਿੰਦੇ ਹਾਂ, ਉਹਦੇ ਨਾਲ ਉਹਦਾ ਕਾਮਯਾਬੀ ਦਰ ਵਧਾ ਸਕਦੇ ਹਾਂ। ਸੋ ਸਾਡੇ ਹਸਪਤਾਲ ਵਿੱਚ ਤੁਸੀਂ ਦੇਖ ਸਕਦੇ ਹੋ ਮੈਂ ਆਪਣੀ IVF ਲੈਬੋਰਟਰੀ ਵਿੱਚ ਬੈਠੀ ਹਾਂ, ਬਹੁਤ ਸਾਰੇ ਨਵੇਂ ਇਕੁਇਪਮੈਂਟਸ ਹੈ ਜਿਹੜੇ ਆਪਾਂ ਟਾਈਮ ਟੂ ਟਾਈਮ ਐਡ ਕੀਤੇ ਹੈ, ਤਾਂ ਕਿ ਪੰਜਾਬ ਦੇ ਲੋਕਾਂ ਨੂੰ, ਨੌਰਥ ਇੰਡੀਆ ਦੇ ਲੋਕਾਂ ਨੂੰ, ਜਿਹੜੇ ਜੰਮੂ ਕਸ਼ਮੀਰ ਤੋਂ ਹੈ, ਜਿਹੜੇ ਬਹੁਤ ਰਿਮੋਟ ਏਰੀਆਜ਼ ਤੋਂ ਹੈ, ਉਹ ਵੀ ਔਲਾਦ ਦੇ ਵਾਂਝੇ ਨਾ ਰਹਿ ਜਾਣ, ਉਹ ਵੀ ਇਹ ਫੈਸਿਲਿਟੀਜ਼ ਦਾ ਫਾਇਦਾ ਉਠਾ ਸਕਣ। ਸੋ ਸਭ ਤੋਂ ਪਹਿਲਾਂ ਗੱਲ ਕਰਾਂਗੀ ਇਕਸੀ ਮਸ਼ੀਨ ਦੀ, ਜਿਹੜੀ ਕਿ ਹੁਣ ਸਪੈਸ਼ਲ ਇਕਸੀ ਮਸ਼ੀਨ ਆ ਗਈ ਹੈ ਜਿਹਦੇ ਨਾਲ ਇਮਸੀ ਅਟੈਚਮੈਂਟ ਹੁੰਦੀ ਹੈ, ਜਿਹੜੀ ਕਿ ਇੱਕ ਸ਼ੁਕਰਾਣੂ ਨੂੰ ਬਹੁਤ ਟਾਈਮਸ ਮੈਗਨੀਫਾਈ ਕਰ ਸਕਦੀ ਹੈ। ਆਪਾਂ ਸਭ ਤੋਂ ਵਧੀਆ ਸ਼ੁਕਰਾਣੂ ਚੁਣ ਸਕਦੇ ਹਾਂ। ਉਹਦੇ ਵਿੱਚ ਸਪਿੰਡਲ ਵਿਊ ਹੁੰਦਾ ਹੈ, ਸਾਨੂੰ ਪਤਾ ਲੱਗ ਜਾਂਦਾ ਹੈ ਕਿ ਸਪਰਮ ਕਿੱਥੇ ਇੰਜੈਕਟ ਕਰਨਾ ਹੈ ਤਾਂ ਕਿ ਜਿਹੜਾ ਬੇਬੀ ਹੋਏ ਉਹਨੂੰ ਕੋਈ ਪ੍ਰੋਬਲਮ ਨਾ ਹੋਏ, ਅਸੀਂ ਜੈਨੇਟਿਕ ਸਪਿੰਡਲ ਜਿਹੜਾ ਹੈ ਉਹ ਨਾ ਡਿਸਟਰਬ ਕਰੀਏ। ਉਸ ਇੱਕ ਸੀ ਹੈ, ਇਮਸੀ ਹੈ, ਲੇਜ਼ਰ ਹੈਚਿੰਗ ਮਸ਼ੀਨਰੀ ਹੈ ਜਿਹੜੀ ਆਪਾਂ ਨੇ ਨੌਰਥ ਪੰਜਾਬ ਵਿੱਚ ਫਸਟ ਟਾਈਮ ਇੱਥੇ ਇੰਸਟਾਲ ਕੀਤੀ ਸੀ, ਜਿਹਦੇ ਨਾਲ ਟੈਸਟ ਟਿਊਬ ਬੇਬੀ IVF ਇਕਸੀ ਦਾ ਕਾਮਯਾਬੀ ਦਰ ਵਧਾਇਆ ਜਾ ਸਕਦਾ ਹੈ। ਹੁਣ ਇਹ ਲੇਜ਼ਰ ਹੈਚਿੰਗ ਹੁੰਦੀ ਕੀ ਹੈ? ਇਹਦੇ ਵਿੱਚ ਲੇਜ਼ਰਸ ਦੇ ਨਾਲ ਆਪਾਂ, ਤੁਸੀਂ ਦੇਖ ਸਕਦੇ ਹੋ ਜਿਹੜਾ ਹੈ ਇੱਕ ਬਲਾਸਟੋਸਿਸਟ ਪੇ ਫੋਕਸ ਕੀਤਾ ਹੋਇਆ ਹੈ। ਕਈ ਵਾਰ ਜਿੱਦਾਂ ਸ਼ੈਲ ਬਹੁਤ ਹੁੰਦਾ ਉਹ ਮੋਟਾ ਹੋ ਜਾਂਦਾ, ਉਹ ਇੰਪਲਾਂਟ ਨਹੀਂ ਕਰਦਾ, ਬੱਚੇ ਦਾ ਨਹੀਂ, ਬੱਚਾ ਫੜਦੀ ਨਹੀਂ। ਸੋ ਆਪਾਂ ਲੇਜ਼ਰ ਦੇ ਜ਼ਰੀਏ ਉਹਦੀ ਡ੍ਰਿਲਿੰਗ ਕਰ ਦਿੰਦੇ ਹਾਂ, ਉਹਨੂੰ ਪਤਲਾ ਕਰ ਦਿੰਦੇ ਹਾਂ ਤਾਂ ਕਿ ਉਹ ਬੱਚੇਦਾਨੀ ਦੇ ਅੰਦਰ ਚਿਪਕ ਜਾਏ, ਜਿਹਦੇ ਨਾਲ ਕਾਮਯਾਬੀ ਦਰ ਵੱਧ ਸਕਦਾ। ਆਪਾਂ ਗੱਲ ਕਰਾਂਗੇ ਹੁਣ ਬਲਾਸਟੋਸਿਸਟ ਕਲਚਰ ਦੀ। ਬਲਾਸਟੋਸਿਸਟ ਇੱਕ ਐਮਬਰੀਓ ਸਟੇਜ ਹੁੰਦੀ ਹੈ ਜਿਹਦੇ ਵਿੱਚ ਉਹ ਮਸ਼ੀਨਸ ਦੇ ਵਿੱਚ ਲਾਸਟ ਗਰੋ ਕਰਦਾ, ਇਸ ਤੋਂ ਬਾਅਦ ਉਹਦੀ ਹੈਚਿੰਗ ਹੋ ਜਾਂਦੀ ਹੈ, ਮਤਲਬ ਕਿ ਉਹ ਹੈਚ ਹੋ ਜਾਂਦਾ। ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਹੈ ਬਲਾਸਟੋਸਿਸਟ ਸਟੇਜ ਤੱਕ ਐਮਬਰੀਓ ਗਰੋ ਕਰ ਗਿਆ। ਇਹ ਸਭ ਤੋਂ ਬੈਸਟ ਐਮਬਰੀਓ ਹੈ ਜਿਹੜਾ ਕਿ ਆਪਾਂ ਇਮਪਲਾਂਟ ਕਰਾਂਗੇ। ਦੂਸਰਾ, ਸਾਡੇ ਕੋਲ ਬਹੁਤ ਸਾਰੇ ਇਨਕਿਊਬੇਟਰਸ ਹੈ, ਵੀ ਹੈਵ 7 ਇਨਕਿਊਬੇਟਰਸ ਇਨ ਆਰ ਲੈਬੋਰਟਰੀ। ਜਿਹੜੇ ਇਨਕਿਊਬੇਟਰਸ ਹੈ ਉਹਨਾਂ ਦੀ ਇਨਵਾਇਰਮੈਂਟ, ਟਰਾਈ ਗੈਸ ਇਨਕਿਊਬੇਟਰਸ ਹੈ ਜਿਹਨਾਂ ਦੀ 4 ਟਰਾਈ ਗੈਸ ਇਨਕਿਊਬੇਟਰਸ ਹੈ ਜਿਹਨਾਂ ਦੀ ਇਨਵਾਇਰਮੈਂਟ ਬਿਲਕੁਲ ਇੱਕ ਲੇਡੀ ਦੇ ਬੱਚੇਦਾਨੀ ਵਰਗੀ ਹੁੰਦੀ ਹੈ। ਜਿਹੜਾ ਕੰਮ ਬੱਚੇਦਾਨੀ ਤੇ ਟਿਊਬ ਵਿੱਚ ਹੁੰਦਾ ਹੈ ਉਹ ਇਨਕਿਊਬੇਟਰਸ ਵਿੱਚ ਹੁੰਦਾ ਹੈ। ਫਿਰ ਆਪਾਂ ਗੱਲ ਕਰਾਂਗੇ ਐਮਬਰੀਓ ਮੋਨੀਟਰਿੰਗ ਸਿਸਟਮ ਦੀ। ਹੁਣ ਜਿਹੜਾ ਆਪਾਂ ਜਦ IVF ਇਕਸੀ ਕਰ ਦਿੰਦੇ ਹਾਂ, ਸਾਨੂੰ ਆਹ ਨਹੀਂ ਪਤਾ ਲੱਗਦਾ ਕਿ ਕਿਹੜਾ ਐਮਬਰੀਓ ਕਦ ਗਰੋ ਕਰ ਰਿਹਾ ਹੈ, ਕਿਵੇਂ ਗਰੋ ਕਰ ਰਿਹਾ, ਉਹ ਠੀਕ ਗਰੋ ਕਰ ਰਿਹਾ, ਠੀਕ ਡਿਵਾਈਡ ਕਰ ਰਿਹਾ। ਮੀਨਸ ਆਪਾਂ ਐਮਬਰੀਓ ਨੂੰ ਮੋਨੀਟਰ ਕਰਦੇ ਹਾਂ, ਦੇਖਦੇ ਹਾਂ ਕਿ ਕਿੰਨੇ ਘੰਟੇ 'ਚ ਉਨੀ ਕਿੰਨੀ ਗਰੋਥ ਹੋਈ। ਫਿਰ ਜਿਹੜਾ ਸਭ ਤੋਂ ਵਧੀਆ ਭਰੂਣ ਹੈ, ਜਿਹੜਾ ਬੱਚਾ ਬਣਾ ਸਕਦਾ, ਉਹ ਭਰੂਣ ਆਪਾਂ ਸਿਲੈਕਟ ਕਰਕੇ ਬੱਚੇਦਾਨੀ ਵਿੱਚ ਰੱਖਦੇ ਹਾਂ। ਸੋ ਇਹ ਬਹੁਤ ਸਾਰੇ ਪ੍ਰੋਸੀਜਰਸ ਹੈ ਜਿਹਦੇ ਨਾਲ ਹਾਈ ਐਂਡ ਇਕੁਇਪਮੈਂਟ ਦੀ ਰਿਕੁਆਇਰਮੈਂਟ ਹੈ, ਐਕਸਪਰਟਾਈਜ਼ ਦੀ ਰਿਕੁਆਇਰਮੈਂਟ ਹੈ, ਭਰੂਣ ਵਿਗਿਆਨਿਕ ਦੀ ਰਿਕੁਆਇਰਮੈਂਟ ਹੈ, ਜੇ ਜੋ ਇਹ ਪ੍ਰੋਸੀਜਰਸ ਕਰ ਸਕਦਾ, ਹੈਲਪ ਕਰ ਸਕਦਾ ਇੰਪਲਾਂਟੇਸ਼ਨ ਵਿੱਚ। ਸੋ ਇਹ ਜਿਹੜੀ ਇਕੁਇਪਮੈਂਟ ਹੈ, ਹਾਈ ਐਂਡ ਇਕੁਇਪਮੈਂਟ ਹੈ, ਸਾਡੇ ਹਸਪਤਾਲ ਵਿੱਚ ਲੱਗੀ ਹੋਈ ਹੈ। ਪੇਸ਼ੈਂਟ ਨੂੰ ਕਿਤੇ ਬਾਹਰ ਆਪਣੀ ਕੰਟਰੀ ਛੱਡ ਕੇ, ਆਪਣੀ ਸਟੇਟ ਛੱਡ ਕੇ ਜਾਣ ਦੀ ਲੋੜ ਨਹੀਂ ਹੁੰਦੀ। ਸਾਡੇ ਕੋਲ ਟ੍ਰੇਨਿੰਗ ਸਟੇਸ਼ਨਸ ਵੀ ਹੈ ਜਿੱਥੇ ਵਿੱਚ ਆਪਾਂ ਪੇਸ਼ੈਂਟ ਜਿਹੜੇ ਉਭਰਦੇ ਡਾਕਟਰ ਹੈ ਉਹਨਾਂ ਨੂੰ ਵੀ ਟ੍ਰੇਨ ਕਰਦੇ ਆ। ਮੇਰਾ ਸੈਂਟਰ ਜਿਹੜਾ ਹੈ ਫੋਕਸੀ ਤੋਂ ਰੈਕੋਗਨਾਈਜ਼ਡ ਹੈ, ਮੈਂ ਜੂਨੀਅਰ ਡਾਕਟਰਸ ਨੂੰ ਟ੍ਰੇਨ ਵੀ ਕਰ ਸਕਦੀ ਹਾਂ। ਵੀ ਹੈ ਪ੍ਰੋਪਰ ਟ੍ਰੇਨਿੰਗ ਸਟੇਸ਼ਨ ਜਿੱਥੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਪਰ ਜਿਹੜਾ ਕੰਮ ਹੈ, ਜਿਹੜਾ ਫਾਈਨਲ ਪ੍ਰੋਸੀਜਰ ਹੈ ਐਗ ਪਿਕਅਪ ਦਾ, ਟ੍ਰਾਂਸਫਰ ਦਾ, ਉਹ ਮੈਂ ਪੇਸ਼ੈਂਟਸ ਵਾਸਤੇ ਖੁਦ ਕਰਦੀ ਹਾਂ, ਕਿਉਂਕਿ ਮੈਨੂੰ ਹੁੰਦਾ ਕਿ ਹਰ ਪੇਸ਼ੈਂਟ ਇੱਕ ਪੇਸ਼ੈਂਟ ਹੈ, ਉਹਨੂੰ ਬਹੁਤ ਲੋੜ ਹੈ, ਉਹਦਾ ਫਾਈਨੈਂਸ਼ੀਅਲ ਇਮੋਸ਼ਨਲ ਸਟੇਟਸ ਬਹੁਤ ਇਸ ਟਾਈਮ 'ਤੇ ਇਨਵੈਸਟਡ ਹੁੰਦਾ ਹੈ, ਅਤੇ ਉਹ ਚਾਹੁੰਦਾ ਹੈ ਉਹ ਸਭ ਤੋਂ ਵਧੀਆ ਉਹਨੂੰ ਰਿਜ਼ਲਟ ਮਿਲੇ। ਸੈਕਿੰਡ ਇੰਪੋਰਟੈਂਟ ਥਿੰਗ ਹੈ, ਸਾਡੇ ਹਸਪਤਾਲ ਵਿੱਚ ਕੋਈ ਬਾਹਰੋਂ ਟੀਮਸ ਨਹੀਂ ਆਉਂਦੀਆਂ, ਵੀ ਡੋਂਟ ਕਾਲ ਐਨੀਬਡੀ, ਸਾਰਾ ਇਨ ਹਾਊਸ ਫੈਸਿਲਿਟੀ ਹੈ। ਪ੍ਰੋਪਰ ਪੇਸ਼ੈਂਟ ਦੀ ਕੌਂਸਲਿੰਗ ਹੁੰਦੀ ਹੈ, ਪ੍ਰੋਪਰ ਟ੍ਰੇਨਡ ਕੌਂਸਲਰ ਹੈ ਜਿਹੜੇ ਪੇਸ਼ੈਂਟ ਨੂੰ ਹਰ ਵਿਜ਼ਿਟ 'ਤੇ ਗਾਈਡ ਕਰਦੇ ਹੈ, ਉਹਨਾਂ ਨੂੰ ਦੱਸਦੇ ਹੈ ਉਹਨਾਂ ਨੂੰ ਕੀ ਕਰਨਾ ਹੈ, ਉਹਨਾਂ ਨੂੰ ਰਿਲੈਕਸ ਕਰਦੇ ਹੈ। ਜਿਹੜੇ ਪੇਸ਼ੈਂਟ ਦੀ ਕੁਐਰੀਜ਼ ਹੁੰਦੀ ਹੈ ਉਹ ਸਾਰੀ ਸੈਟਿਸਫਾਈਡ ਹੁੰਦੀ ਹੈ, ਇੰਡੀਵਿਜੁਅਲ ਅਟੈਂਸ਼ਨ ਦਿੱਤੀ ਜਾਂਦੀ ਹੈ ਪੇਸ਼ੈਂਟ ਨੂੰ, ਤਾਂ ਕਿ ਹਰ ਇੱਕ ਪੇਸ਼ੈਂਟ ਨੂੰ ਫੀਲ ਹੋਏ ਕਿ ਉਹ ਸਹੀ ਥਾਂ ਜਾ ਰਿਹਾ ਹੈ। ਨਾਲ ਹੀ ਸਾਡੇ ਕੋਲ ਐਮਬਰੀਓ ਫਰੀਜ਼ਿੰਗ ਦੀ, ਐਗ ਫਰੀਜ਼ਿੰਗ ਦੀ ਫੈਸਿਲਿਟੀ ਹੈ, ਪ੍ਰੋਪਰ ਬੈਂਕਿੰਗ ਫੈਸਿਲਿਟੀ ਹੈ, ਜਿਹਦੇ ਨਾਲ ਕਿ ਅਗਰ ਪੇਸ਼ੈਂਟ ਦੇ ਆਪਾਂ ਐਕਸਟਰਾ ਐਮਬਰੀਓਸ ਬਣਦੇ। ਬਹੁਤ ਸਾਰੇ ਪੇਸ਼ੈਂਟਸ ਆਉਂਦੇ ਹੈ ਜਿਨ੍ਹਾਂ ਨੇ ਫਸਟ ਟਰਾਈ ਵਿੱਚ ਬੇਬੀ ਉਹ ਲੈ ਜਾਂਦੇ ਹੈ, ਪਰ ਉਸ ਤੋਂ ਬਾਅਦ ਉਹਨਾਂ ਦੇ ਐਮਬਰੀਓਸ ਫਰੀਜ਼ ਰਹਿੰਦੇ ਹੈ, ਪੇਸ਼ੈਂਟ ਫਿਰ ਸੈਕਿੰਡ ਬੇਬੀ ਵਾਸਤੇ ਉਹਨੂੰ ਪੂਰੇ ਪ੍ਰੋਸੀਜਰ ਦੀ ਲੋੜ ਨਹੀਂ ਹੈ, ਉਹ ਸਾਰਾ ਜਿਹੜੇ ਹੈ ਐਮਬਰੀਓਸ ਸਿਰਫ ਲੇਡੀ ਦੇ ਅੰਦਰ ਇੰਪਲਾਂਟ ਕੀਤੇ ਜਾਂਦੇ ਹੈ। ਸੋ ਹਰ ਵਾਰ ਲੇਡੀ ਨੂੰ ਇਹ ਪੇਨਫੁਲ ਪ੍ਰੋਸੀਜਰ ਕਰਾਉਣ ਦੀ ਲੋੜ ਨਹੀਂ ਪੈਂਦੀ। ਇਹ ਛੋਟੀਆਂ ਛੋਟੀਆਂ ਚੀਜ਼ਾਂ ਹੈ ਜਿਹਦੇ ਨਾਲ ਆਪਾਂ ਕਾਮਯਾਬੀ ਦਰ ਵਧਾ ਸਕਦੇ ਹਾਂ, ਅਤੇ ਪੇਸ਼ੈਂਟ ਦਾ ਸਕਸੈਸ ਰੇਟ ਵੀ ਟ੍ਰੀਟਮੈਂਟ ਦਾ ਕੋਈ ਵੀ ਜਿਹੜਾ ਟ੍ਰੀਟਮੈਂਟ ਹੈ ਉਹ ਇਨਕਰੀਜ਼ ਹੋ ਸਕਦਾ ਹੈ। ਨਾਲ ਇਹ ਮੈਂ ਕਹਿਣਾ ਚਾਹੂੰਗੀ ਕਿ ਨਿਲ ਸ਼ੁਕਰਾਣੂਆਂ ਵਾਲੇ ਪੇਸ਼ੈਂਟਸ ਨੂੰ ਵੀ ਹੁਣ ਹਤਾਸ਼ ਹੋਣ ਦੀ ਲੋੜ ਨਹੀਂ ਹੈ। ਅਗਰ ਸਾਨੂੰ ਇੱਕ ਸ਼ੁਕਰਾਣੂ, ਦੋ ਸ਼ੁਕਰਾਣੂ ਜਾਂ ਚਾਰ ਸ਼ੁਕਰਾਣੂ, ਮੈਂ ਮਿਲੀਅਨਸ ਦੀ ਨਹੀਂ ਗੱਲ ਕਰ ਰਹੀ, ਸਿਰਫ ਚਾਰ ਜਾਂ ਛੇ ਸ਼ੁਕਰਾਣੂ ਵੀ ਮਿਲ ਜਾਂਦੇ ਹੈ ਤੇ ਆਪਾਂ ਇਸ ਮਸ਼ੀਨ ਦੇ ਸ਼ੁਕਰਾਣੂ ਕੱਢ ਕੇ ਇੱਕ ਐਗ ਤੇ ਇੱਕ ਸਪਰਮ ਦਾ ਮਿਲਨ ਕਰ ਸਕਦੇ ਹਾਂ। ਹੁਣ ਜਿਹੜੀ ਇਹ ਸਾਰੀ ਲੈਬੋਰਟਰੀ ਹੈ, ਮੋਡਿਊਲਰ IVF ਲੈਬੋਰਟਰੀ ਹੈ, ਇਹਦੇ ਵਿੱਚ ਏਅਰ ਕੰਟਰੋਲ AHU ਸਿਸਟਮ ਹੈ ਜਿਹਦੇ ਨਾਲ ਕਿ ਕੋਈ ਵੀ ਕੰਟੈਮੀਨੇਸ਼ਨ ਨਹੀਂ ਹੁੰਦੀ, ਜਿਹੜੇ ਐਮਬ੍ਰੀਓ, ਜਿਹੜੀ ਇਨਵਾਇਰਮੈਂਟ ਹੈ ਬਹੁਤ ਕਲੀਨ ਏਅਰ ਸਿਸਟਮਸ ਲੱਗੇ ਹੋਏ ਹੈ, ਜਿਹਦੇ ਨਾਲ ਸਾਰੀ ਚੀਜ਼ਾਂ ਦੇ ਨਾਲ ਮਿਲ ਕੇ ਆਪਾਂ ਸਕਸੈਸ ਰੇਟ ਇਨਕਰੀਜ਼ ਕਰ ਸਕਦੇ ਹਾਂ। ਹੁਣ ਮੈਂ ਤੁਹਾਨੂੰ ਦਿਖਾਵਾਂਗੀ ਕੰਪਿਊਟਰ ਤੇ ਕਿ ਕਿਵੇਂ ਆਪਾਂ ਜਿਹੜਾ ਹੈ ਐਮਬ੍ਰੀਓ ਮੋਨੀਟਰਿੰਗ ਸਿਸਟਮ ਹੈ ਉਹ ਕਿਵੇਂ ਵਰਕ ਕਰਦਾ ਹੈ, ਕਿਵੇਂ ਸੈੱਲ ਡਿਵਾਈਡ ਹੁੰਦੇ ਹੈ, ਕਿਵੇਂ ਉਹ ਗਰੋ ਕਰਦੇ ਹੈ। ਸੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਆ ਸੈੱਲ ਹੈ ਉਹ ਕਿਵੇਂ ਗਰੋ ਕਰ ਰਹੇ ਹੈ, ਪੇਸ਼ੈਂਟ ਦੀ ਪੂਰੀ ਡਿਸ਼ ਦੀ ਜਿਹੜੀ ਫੋਟੋ ਹੈ ਉਹ ਸਾਰੀ ਹੋ ਰਹੀ ਹੈ, ਰਿਕਾਰਡ ਹੁੰਦੀ ਹੈ ਤੇ ਸਾਨੂੰ ਪਤਾ ਲੱਗ ਜਾਂਦਾ ਹੈ ਆਪਾਂ ਕਿਵੇਂ ਬੈਸਟ ਐਮਬ੍ਰੀਓ ਸਿਲੈਕਟ ਕਰਨਾ ਹੈ। ਸੋ ਐਂਡ ਵਿੱਚ ਮੈਂ ਦਰਸ਼ਕਾਂ ਨੂੰ ਇਹੀਓ ਦੱਸਣਾ ਚਾਹਾਂਗੀ ਕਿ ਬਾਂਝਪਨ ਦੀ ਜਿਹੜੀ ਸਮੱਸਿਆ ਹੈ ਉਹ ਤੇਜ਼ ਤਰ੍ਹਾਂ ਜ਼ਿੰਦਗੀ ਸਟ੍ਰੈਸ ਦੇ ਕਾਰਨ ਕਾਫੀ ਵੱਧ ਗਈ ਹੈ, ਪਰ ਕਿਸੇ ਵੀ ਨਿਸੰਤਾਨ ਜੋੜੇ ਨੂੰ ਹਤਾਸ਼ ਨਹੀਂ ਹੋਣਾ ਚਾਹੀਦਾ, ਉਹਨੂੰ ਘਰੇ ਨਹੀਂ ਬੈਠਣਾ ਚਾਹੀਦਾ। ਵਿਗਿਆਨ ਦੀ ਬਹੁਤ ਸਾਰੀ ਟੈਕਨੀਕਸ ਆ ਗਈ ਹੈ ਜਿਹੜੀ ਹੁਣ ਪੰਜਾਬ ਸਟੇਟ ਵਿੱਚ ਅਵੇਲੇਬਲ ਹੈ, ਜੋ ਉਹ ਜਿਹਦਾ ਉਹ ਫਾਇਦਾ ਉਠਾ ਸਕਦੇ ਹੈ।